ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਬਰਨ ਨ ਦਿਸੈ ਚਿਹਨ ਨ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਧੰਨ ਸਤਿਗੁਰੂ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰਗਾਹ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਇਤਿਹਾਸਕ ਸਥਾਨ ਦੇ ਵਿੱਚ ਜੁੜ ਮਿਲ ਕੇ ਬੈਠੀ ਵਡਭਾਗੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਅੱਜ ਜੋ ਹੁਕਮਨਾਮਾ ਕੁੱਲ ਮਨੁੱਖਤਾ ਦੇ ਵਾਸਤੇ ਅਤੇ ਖਾਸ ਕਰਕੇ ਸਿੱਖ ਜਗਤ ਦੇ ਵਾਸਤੇ ਜੋ ਦਿੱਤਾ ਹੈ, ਇਸ ਦੇ ਵਿਚਾਰ ਅਸੀਂ ਸਾਰਿਆਂ ਨੇ ਮਿਲ ਕੇ ਕਰਨੀ ਅਤੇ ਸੁਣਨੀ ਹੈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋਏ ਦੇ ਅਰਥ ਆਉਂਦੇ ਨੇ ਖਬਰ, ਜਦੋਂ ਉਸ ਮਾਲਕ ਦੀ ਕੋਈ ਖਬਰ, ਕੋਈ ਸੋਏ ਸੰਦੇਸ਼ਾ ਦੇ ਦੇਵੇ, ਜਿਗਿਆਸੂ ਦੇ ਹਿਰਦੇ ਦੇ ਵਿੱਚ ਉਹ ਠੰਡ ਪਹੁੰਚਾਉਂਦਾ ਹੈ, ਸਕੂਨ ਦਿੰਦਾ ਹੈ। ਇਹ ਕਦੋਂ ਹੁੰਦਾ ਹੈ? ਜਿਸ ਨਾਲ ਇਹ ਪਿਆਰ ਹੋਵੇ ਉਸਦਾ ਸੋਏ, ਉਸਦੀ ਖਬਰ ਮਨੁੱਖ ਨੂੰ ਚੰਗੀ ਲੱਗਦੀ ਹੈ। ਜਿਸ ਨਾਲ ਇਹ ਪਿਆਰ ਨਾ ਹੋਵੇ ਤਾਂ ਉਸਦੀ ਖਬਰ ਕਿਤਨੀ ਵੀ ਹੋਵੇ, ਕੈਸੀ ਵੀ ਹੋਵੇ, ਕਿਤਨੀ ਉੱਚੀ ਉੱਚੀ ਹੋਵੇ, ਮਨੁੱਖ ਪਰਵਾਹ ਨਹੀਂ ਕਰਦਾ। ਪਰਵਾਹ ਉਸੇ ਦੀ ਕਰਦਾ ਹੈ, ਉਸਦੇ ਖਬਰ ਦੀ ਕਰਦਾ ਹੈ ਜਿਸ ਨਾਲ ਉਸਦਾ ਪਿਆਰ ਹੋਵੇ। ਫਿਰ ਐਸਾ ਪੁਰਖ ਤਾਂ ਕੰਨ ਉੱਚੇ ਕਰ ਕਰਕੇ ਵੀ ਸੁਣਦਾ ਹੈ ਕੋਈ ਖਬਰ ਮੈਨੂੰ ਮਿਲ ਜਾਏ। ਕਬੀਰ ਜੀ ਕਹਿੰਦੇ ਨੇ, ਜਿਸ ਤਰ੍ਹਾਂ ਇੱਕ ਮੁਟਿਆਰ ਦੇ ਮਨ ਦੇ ਵਿੱਚ ਇੱਕ ਸੰਸਾਰੀ ਪਿਆਰ ਆ ਜਾਏ ਅਤੇ ਕੋਠੇ 'ਤੇ ਚੜ ਕੇ ਉਹ ਆਪਣੇ ਪਿਆਰੇ ਦਾ ਰਾਹ ਵੇਖੇ, ਤੱਕਦੀ ਹੋਵੇ, ਸਾਹ ਲੈਣ ਦੇ ਵਾਸਤੇ ਵੀ ਉਸਨੂੰ ਤਕਲੀਫ ਹੋਵੇ, ਕਿਧਰੇ ਇਤਨੀ ਦੇਰ ਵਿੱਚ ਮੇਰਾ ਪਿਆਰਾ ਲੰਘ ਨਾ ਜਾਏ। ਇਹ ਉਦਾਹਰਣ ਦਿੱਤਾ ਹੈ। ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੇਉ ਸਾਸਾ, ਉਰ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਸ਼੍ਰੀ ਕਬੀਰ ਜੀ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਇਸਤਰੀ ਸੰਸਾਰੀ ਪਿਆਰ ਦੇ ਵਿੱਚ ਕੋਠੇ 'ਤੇ ਚੜ ਕੇ ਰਸਤਾ ਵੇਖਦੀ ਹੈ, ਕੰਨ ਉੱਚੇ ਕਰਕੇ ਸੁਣਦੀ ਹੈ ਮੇਰਾ ਪਿਆਰਾ ਆਏ, ਇੱਥੋਂ ਲੰਘੇ, ਦਰਸ਼ਨ ਕਰਾਂ ਅਤੇ ਮੈਨੂੰ ਸਕੂਨ ਮਿਲੇ। ਕਬੀਰ ਜੀ ਇਹ ਉਦਾਹਰਣ ਦੇ ਕੇ ਕਹਿੰਦੇ ਨੇ ਜਿਹੜੇ ਪ੍ਰੇਮੀ ਪੁਰਖ ਹਨ ਪਰਮਾਤਮਾ ਦੇ, ਗੁਰੂ ਦੇ, ਉਹਨਾਂ ਦੇ ਅੰਦਰ ਵੀ ਤਾਂਗ ਤੜਪ ਇਸ ਤਰ੍ਹਾਂ ਦੀ ਆਉਂਦੀ ਹੈ। ਉਸ ਤੜਪ ਦਾ ਸਦਕਾ ਹੀ ਉਹ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ। ਸਮੁੰਦ ਸਾਗਰ ਹੋਵੇ ਅਤਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਸਿੱਖ ਪਰਵਾਹ ਨਹੀਂ ਕਰਦਾ ਪਿਆਰੇ ਨੂੰ ਮਿਲਣ ਦੇ, ਕਿਉਂਕਿ ਪਿਆਰ ਹੈ, ਆਪਣਾਪਣ ਹੈ, ਉਸ ਤੋਂ ਬਿਨਾਂ ਇੱਕ ਬੇਗਾਨਾਪਣ ਓਪਰਾਪਣ ਸਿੱਖ ਨੂੰ ਲੱਗਦਾ ਹੈ। ਇਸ ਵਾਸਤੇ ਸਿੱਖ ਦੇ ਅੰਦਰ ਦੀ ਤੜਪ, ਸਿੱਖ ਦੇ ਅੰਦਰ ਦਾ ਜਜ਼ਬਾ, ਸਿੱਖ ਦੇ ਅੰਦਰ ਦਾ ਉਹ ਪ੍ਰੇਮ ਪਿਆਰ ਦੁਨੀਆਂ ਦੇ ਵਿੱਚ ਆਕਾਸ਼ ਛੋਟਾ ਪੈ ਜਾਂਦਾ, ਸਿੱਖ ਦਾ ਪ੍ਰੇਮ ਪਿਆਰ ਇਸ ਆਕਾਸ਼ ਤੋਂ ਵੀ ਉੱਚਾ ਹੋ ਜਾਂਦਾ ਹੈ। ਉਹ ਕੈਸੇ ਪਿਆਰ ਵਾਲੇ ਪੁਰਖ ਹੋਣਗੇ ਜਿਨ੍ਹਾਂ ਦਾ ਜ਼ਿਕਰ ਅਸੀਂ ਅਰਦਾਸ ਦੇ ਵਿੱਚ ਰੋਜ਼ ਕਰਦੇ ਵੀ ਹਾਂ ਅਤੇ ਸੁਣਦੇ ਵੀ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਚਿਰਾਏ ਗਏ, ਜਿਉਂਦੇ ਅੱਗਾਂ ਹੀ ਸਾੜੇ ਗਏ, ਕੀਮਾ ਕੀਮਾ ਕੀਤੇ ਗਏ, ਗੁਰਦੁਆਰਿਆਂ ਦੇ ਸੁਧਾਰ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤਿਨ੍ਹਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੱਜ ਤੱਕ ਕਹਿੰਦੇ ਆ। ਇਹ ਕਿਹੋ ਜਿਹਾ ਦਾ ਮਨ ਸੀ ਉਹਨਾਂ ਦਾ, ਆਪਣੇ ਪਿਆਰੇ ਦਾ ਸੁਨੇਹਾ ਲੈ ਕੇ ਦੁਨੀਆਂ ਨੂੰ ਦੇ ਰਹੇ ਨੇ, ਆਪਣੇ ਟੁਕੜੇ ਕਰਵਾ ਕੇ ਵੀ। ਤੂੰ ਪਿਆਰੇ ਦੀ ਜਦੋਂ ਪਿਆਰ ਦੀ ਕਣੀ ਅੰਦਰ ਜਾਗੇ ਤਾਂ ਉਸਦਾ ਸੁਨੇਹਾ ਚੰਗਾ ਲੱਗਦਾ ਹੈ। ਅਤੇ ਇਸ ਸੁਨੇਹੇ ਨੂੰ ਕੌਣ ਦਿੰਦਾ ਹੈ? ਇਸ ਸੁਨੇਹੇ ਨੂੰ ਗੁਰੂ ਦਿੰਦੇ ਨੇ, ਗੁਰੂ ਨਾਲ ਜੁੜੇ ਹੋਏ ਪੁਰਖ ਦਿੰਦੇ ਨੇ। ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਨੂੰ ਸੰਦੇਸ਼ ਦੇ ਰਹੇ ਨੇ, ਇੱਕ ਇੱਕ ਬਚਨ ਸਾਰੇ ਸਰਵਣ ਕਰੀਏ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਘਰ ਤੀਜਾ ਦੋਪਦੇ।
ਜੈਤਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਗਾਣ ਦੇ ਵਾਸਤੇ ਘਰ ਤੀਜਾ ਹੈ, ਦੋ ਪਦਿਆਂ ਦਾ ਇਹ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸੰਖੇਪ ਜੈਸਾ ਮੰਗਲਾ ਚਰਨ ਹੈ। ਇਸ ਨੂੰ ਥੋੜਾ ਜਿਹਾ ਖਿਆਲ ਦੇ ਵਿੱਚ ਲਈਏ। ਪੂਰੇ ਮੰਗਲਾ ਚਰਨ ਦੇ ਵਿੱਚ ਪਹਿਲਾ ਬਚਨ ਹੈ ਇੱਕ ਓਅੰਕਾਰ, ਅਖੀਰਲਾ ਬਚਨ ਹੈ ਗੁਰਪ੍ਰਸਾਦ। ਤੋ ਸਤ 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 ਨਾਮ ਦਾ ਪਹਿਲਾ ਬਚਨ ਹੈ। ਅਸਲ ਦੇ ਵਿੱਚ ਜੇ ਵਿਸਰਾਮ ਦੇ ਕੇ ਪਾਠ ਹੋਏ ਤਾਂ ਉਹ ਇਹ ਹੈ ਇੱਕ ਓਅੰਕਾਰ ਸਤ ਗੁਰਪ੍ਰਸਾਦ। ਪਰ ਪ੍ਰਚਲਿਤ ਇਹ ਹੈ, ਕਿਉਂਕਿ ਸਤ ਜਿਹੜਾ ਹੈ ਉਹ ਸਤ ਨਾਮ ਦਾ ਹੈ। ਸਤ ਦੇ ਅਰਥ ਹੁੰਦੇ ਨੇ ਹਮੇਸ਼ਾ, ਨਾਮ ਦੇ ਅਰਥ ਹੁੰਦੇ ਨੇ ਹਸਤੇ। ਜਿਸ ਦੀ ਹਸਤੀ ਸਤ ਹਮੇਸ਼ਾ ਹੈ ਉਹ ਇੱਕ ਓਂਕਾਰ ਜੋ ਸਾਰਿਆਂ 'ਚ ਰਮਿਆ ਹੈ, ਇੱਕ ਹੈ ਅਤੇ ਉਹ ਸੱਤ ਹੈ, ਹਮੇਸ਼ਾ ਹੈ, ਪ੍ਰਾਪਤ ਆਉਂਦੇ ਨੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦਾ ਸਦਕਾ। ਹਾਂਜੀ,
ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ।
ਹੇ ਮੇਰੇ ਪਿਆਰ ਵਾਲਿਓ, ਮੈਨੂੰ ਮੇਰੇ ਪ੍ਰੀਤਮ ਦਾ ਸੰਦੇਸ਼ਾ ਦਿਓ, ਖਬਰ ਦਿਓ। ਕਿੱਥੇ ਮਿਲਦਾ ਹੈ, ਕਿਸ ਤਰ੍ਹਾਂ ਮਿਲਦਾ ਹੈ, ਸਾਂਝ ਕਿਸ ਤਰ੍ਹਾਂ ਬਣੇ, ਮੈਨੂੰ ਇਸ ਦੀ ਖਬਰ ਦਿਓ। ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ, ਪਿਆਰੇ ਦਾ ਉਹ ਸੁਨੇਹਾ ਮੈਨੂੰ ਆ ਕੇ ਕਹੋ। ਹਾਂਜੀ,
ਬਿਸਮ ਭਾਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਣ ਸਹੀਓ।
ਹੇ ਸੁਹਾਗੋ, ਸੁਹਾਗਣੋ, ਗੁਰਸਿੱਖੋ, ਜਿਹੜੇ ਇੱਕ ਗੁਰੂ ਨਾਲ ਜੁੜੇ ਹੋਏ ਹਨ, ਇੱਕ ਗੁਰੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦੇ। ਕੋਈ ਮੜੀ ਮਸਾਣ ਜੇ ਕਿਹਾ ਹੈ ਤਿੰਨਾ ਨਾਉ ਸੁਹਾਗਣੀ ਜਿੰਨਾ ਝਾਖ ਨਾ ਹੋਰ। ਸਿੱਖ ਵੀ ਸੁਹਾਗਣ ਹੈ, ਉਸਨੂੰ ਗੁਰੂ ਤੋਂ ਇਲਾਵਾ ਕਿਸੇ ਦੀ ਝਾਖ ਨਹੀਂ। ਕਿਸੇ ਮੜੀ ਮਸਾਣ, ਗੋਰ ਪੱਥਰ, ਪੂਜ, ਕੋਈ ਝਾਖ ਨਹੀਂ। ਜਿਸ ਸਿੱਖ ਦੇ ਅੰਦਰ ਝਾਖ ਹੋ ਜਾਏ ਗੁਰੂ ਤੋਂ ਇਲਾਵਾ ਕਿਸੇ ਹੋਰ ਦਾ, ਉਹ ਸਮਝੇ ਬਈ ਇੱਥੋਂ ਮੇਰੀ ਪੂਰਤੀ ਹੋਵੇਗੀ, ਐਸਾ ਸਿੱਖ ਸੁਹਾਗਣ ਨਹੀਂ ਰਿਹਾ। ਅਤੇ ਜੋ ਸੁਹਾਗਵੰਤੀ ਨਹੀਂ ਹੈ ਉਹ ਕੌਣ ਹੈ, ਉਹ ਕਿਸ ਤਰ੍ਹਾਂ ਦੀ ਹੈ? ਉਹ ਸਾਰਿਆਂ ਦੇ ਵਾਸਤੇ ਅਵੇਲੇਬਲ ਆਉਂਦੀ ਹੈ, ਉਸਦਾ ਆਪਣਾ ਖਸਮ ਨਹੀਂ ਆਉਂਦਾ। ਤਾਂ ਪਤਾ ਨਹੀਂ ਕਿਤਨੇ ਕਿਤਨੇ ਉਸਦਾ ਇਸਤੇਮਾਲ ਕਰਦੇ ਨੇ। ਸਿੱਖ ਵੀ ਜਦੋਂ ਗੁਰੂ ਤੋਂ ਛੁੱਟ ਜਾਏ, ਗੁਰੂ ਦੇ ਆਸਰੇ ਤੋਂ ਛੁੱਟ ਜਾਏ, ਕਿਸੇ ਦੂਸਰੇ ਦੀ ਝਾਕ ਰੱਖ ਲਏ, ਅੱਜ ਇਹ ਮੜੀ ਕੱਲ ਉਹ ਮੜੀ, ਅੱਜ ਇਹ ਧਰਮ ਕੱਲ ਉਹ ਧਰਮ ਬਦਲਦਾ ਜਾਏ, ਤੇ ਕੌਣ ਬਦਲਦਾ? ਜਿਹੜਾ ਲੋਭੀ ਹੋਵੇਗਾ ਜਾਂ ਡਰਪੋਕ ਹੋਵੇਗਾ। ਜੋ ਲੋਭੀ ਨਹੀਂ, ਡਰਪੋਕ ਨਹੀਂ, ਉਹ ਬਦਲੇਗਾ ਨਹੀਂ, ਉਹਨੂੰ ਝਾਕ ਨਹੀਂ ਹੋਵੇਗੀ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਹੇ ਸੁਹਾਗਣੋ, ਹੇ ਗੁਰਸਿੱਖੋ, ਉਹ ਪੁਰਖ ਜਿਹੜੇ ਇੱਕ ਪਰਮਾਤਮਾ ਨਾਲੇ ਜੁੜੇ ਹੋਏ ਹਨ, ਕਮਿਟਿਡ ਹਨ, ਇੱਕ ਦੇ ਪ੍ਰਤੀ ਜਿਨ੍ਹਾਂ ਦਾ ਲਗਾਵ ਹੈ, ਉਹ ਮੈਨੂੰ ਆ ਕੇ ਕਹਿਣ। ਮੈਂ ਬਹੁਤ ਤਰੀਕੇ ਨਾਲੇ ਸੁਣਿਆ ਉਸ ਮਾਲਕ ਨੂੰ, ਅਤੇ ਮੈਂ ਬਹੁਤ ਬਿਸਮਾਤ ਦੇ ਚ, ਅਸ਼ਚਰਜਤਾ ਦੇ ਚ ਹਾਂ। ਬਿਸਮ ਭਈ ਮੈਂ ਬੋਬਿਦ ਸੁਣਤੇ, ਕਹੋ ਸੁਹਾਗਣ ਸਹੀਓ। ਹੇ ਸਹੇਲੀਓ, ਸਹੀਓ ਦੇ ਅਰਥ ਹਨ ਸਹੇਲੀਓ। ਹੇ ਸੁਹਾਗਣ ਸਹੇਲੀਓ, ਹੇ ਮੇਰੇ ਗੁਰਮੁਖ ਪਿਆਰਿਓ, ਮੈਂ ਉਸ ਪਰਮਾਤਮਾ ਦੇ ਬਾਰੇ ਸੁਣ ਕੇ ਬਹੁਤ ਬਿਸਮਾਤ ਦੇ ਚ ਹਾਂ, ਅਸ਼ਚਰਜਤਾ ਦੇ ਚ ਹਾਂ। ਅਤੇ ਧਰਮ ਦੀ, ਰੂਹਾਨੀਅਤ ਦੀ ਵਡਿਆਈ ਅਸ਼ਚਰਜਤਾ ਹੈ। ਜਿਹੜਾ ਆਦਮੀ ਅਸ਼ਚਰਜ ਨਹੀਂ ਹੋ ਸਕਦਾ, ਅਸ਼ਚਰਜਤਾ ਨੂੰ ਮਹਿਸੂਸ ਨਹੀਂ ਕਰ ਸਕਦਾ, ਉਹ ਕਰਮ ਕਾਂਡੀ ਹੋ ਸਕਦਾ, ਉਹ ਧਰਮੀ ਨਹੀਂ ਹੋ ਸਕਦਾ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਵਾਸਤੇ ਕਿਹਾ ਹੈ, ਵੇਖ ਵਿਡਾਣ ਰਿਹਾ ਬਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਵੇਖ ਕੇ ਮੈਂ ਬੜਾ ਬਿਸਮਾਦ ਦੇ ਚਾਹੁੰਦਾ ਹਾਂ। ਜਦੋਂ ਮੈਂ ਵੇਖਦਾ ਗਾਵਨ ਤੁਦਨੋ ਪੌਣ ਪਾਣੀ ਬੈਸੰਤਰ, ਗਾਵਨ ਰਾਜਾ ਧਰਮ ਦੁਆਰੇ, ਸਾਰੇ ਗਾ ਰਹੇ ਨੇ, ਗਾਉਂਦੇ ਗਾਉਂਦੇ ਜਦੋਂ ਮੈਂ ਸੁਣਦਾ ਮਾਲਕ ਜੀ, ਵਿਸਮਾਦ ਦੇ ਚਲਾ ਜਾਂਦਾ। ਕਦੀ ਪੰਛੀਆਂ ਦੀ ਬੋਲੀ ਸੁਣ ਕੇ ਆਦਮੀ ਵਿਸਮਾਦ ਦੇ ਜਾਏ, ਬੱਚੇ ਦੀ ਕਿਲਕਲਾਹਟ ਨੂੰ ਵੇਖ ਕੇ ਵਿਸਮਾਦ ਦੇ ਜਾਏ, ਮਾਲਕ ਜੀ ਕਿਹੋ ਜਿਹਾ ਦਾ ਤੂੰ ਇਹ ਰੰਗ ਬਣਾਇਆ, ਕਿਹੋ ਜਿਹਾ ਦੀ ਇਹ ਦੁਨੀਆ ਬਣਾਈ, ਕਰਤੇ ਕੁਦਰਤੀ ਮੁਸ਼ਤਾਕ, ਕੁਦਰਤ ਦੇ ਤੂੰ ਇਸ ਤਰ੍ਹਾਂ ਦਾ ਵਸਿਆ ਹੈ। ਮੇਰੇ ਮਾਲਕ ਜੀ ਤੈਨੂੰ ਵੇਖ ਕੇ ਮੈਂ ਬੜੇ ਵਿਸਮਾਦ ਦੇ ਚ ਹਾਂ। ਵਿਸਮਾਦ ਦੀ ਅਵਸਥਾ ਰੂਹਾਨੀਅਤ ਦੀ ਸਭ ਤੋਂ ਉੱਚੀ ਅਵਸਥਾ ਹੈ। ਜਿਹੜੇ ਆਦਮੀ ਬਿਸਮਾਦੀ ਨਹੀਂ ਆਉਂਦੇ, ਉਸਦਾ ਮਤਲਬ ਇਹ ਆਉਂਦਾ ਹੈ, ਉਹਨਾਂ ਨੂੰ ਇੱਕ ਦਾਵਾ ਆਉਂਦਾ, ਮੈਨੂੰ ਪਤਾ ਹੈ ਸਭ ਕੁਛ, ਮੈਂ ਜਾਣਦਾ, मैं जानदा एक चिड़ी तो बोल रही है, मैं जानदा, पर चिड़ी दे अंदर बैठा हो या कौन बोल रहा है? मैनू पता है फुल की है, इस दे च कितना फास्फोरस है, कितने बाकी दे तत् एलामेंट्स हैं, मैनू पता है, लेकिन फुल की खूबसूरती ये विस्मात देवेगी। विज्ञानक कदी विस्मात दे च नहीं जाता, क्योंकि वह कटदा तोड़दा रहिंदा है, समूलता नू समुचता नू नहीं वेखदा। फुल की खूबसूरती एक विस्मातता है। जगत दे च जन्म ले लेना, तुर जाना, तुसी वेखो रंग बिरंगे जी जंत मालक ने पैदा कीते, एडे फुल उन्होंने खुशबू पैदा कीती, कितना वड्डा विस्माद है। इसनू ही तो सतगुरु ने कहा है, करते कुदरती मुश्ताक, तू कुदरत दे च वसिया होया है, ते मैं इसी चो ही तेनू लभ रहा। तो सचा पातशाह कहंदे ने, बिसम भई मैं बहुबिद सुनते कहो सुहागन सहियो, हे सुहागन सहेलियो, हे इक नाले जुड़ियो जीव रूप स्त्री सहेली, मैनू दसो उसके बारे। मैं जदो उसकी खबर सुनदा बड़े बिस्मात दे च चला जाना। हाँ जी,
रहाओ
रहाओ दा बचन है,
को कह तो सब बाहर बाहर, को कह तो सब महियो।
मैनू आके कई कहंदे ने को कई कहंदे ने की को कह तो सब बाहर बाहर, वो परमात्मा सिर्फ बार ही बार है, उन्हां दा अनुभव पूरा नहीं है, अधूरा है। जेड़े कहंदे ने सिर्फ बार ही बार है, को कह तो सब महियो, महियो दे अर्थन मिलिया होया, ओ परमात्मा कोई मैनू आके कहंदा है अंदर मिलिया होया है, अंदर ते बार नू तोड़ो ना, पूरा वेखो। निर्गुण आप सगुण भी ओही, कलाधार जिन सगली मोहे। सचा पातशाह कहंदे ने कोई मैनू आके कहंदा है ओ निराबार है परमात्मा, कोई आके कहंदा सारियां दे च मिलिया होया है।
बरन न दिसै चेहन न लखिए, सुहागन साथ बुझहियो।
हे सुहागन, हे गुरमुखो, साथ बुझहियो, मैनू सच्ची गल बुझाओ। मैनू ये पता है बरन न दिसै चेहन न लिखिए, वो जो है उसका रूप रंग रेख भेख दिखता नहीं है, लेकिन सारे रूप रंग रेख भेख उस तो पैदा होए ने। एं समझिए, एक दरख्त वेखदे हां, बूटा वेखदे हां, बूटे की जड़ वो होर है, उस उते तना बनिया, उदा रंग रूप होर है, तने दे नाले डालियां बनिया, टहनियां बनिया, उसका रंग रूप बनावट होर है, उन्ना उत्ते पत्ते आए, उन्ना दा रूप रंग रेख भेख अलग है, उन्ना दे उत्ते फुल आए, फुलां दे पिछों फिर फल आए, उन्ना दा रूप रंग रेख भेख सुभा सब अलग है। फुल दा सुभा, फल दा सुभा, पत्तियां दा सुभा, उन्ना दा टेस्ट, टहनी दा सुभा, तने दा सुभा, ते जड़ दा सुभा, सारे एक दूजे तो वखरे हैं। पर सचा पातशाह कहंदे ने इह जड़ां नू कौन पैदा कर रहा है, इह तना कौन पैदा कर रहा है, फल फूल इह कौन पैदा कर रहा है, पत्ते कौन पैदा कर रहा है? ए बार दिखदा ही अनेकता दा इक्को ही रूप है जो ये सारियां चीजां नू पैदा कर रहा है। सचा पातशाह कहंदे ने ओ मालक है, ओ परमात्मा है, जिसका बरन चिहन नहीं दिखदा, जड़ दा बरन चिहन दिख रहा है, टहणियां दा दिख रहा है, पत्तियां दा दिख रहा है, पर जेड़ी अंदर रूह है, जिस ताकत तो ये सब कुछ पैदा हो रहे ने, उसका अपना कोई बरन चिहन नहीं है। लेकिन जे ओ ही ना होवे त ਤਾਂ ਜੜ ਕਿੱਥੋਂ ਹੋਵੇਗੀ, ਤਣਾ ਕਿੱਥੋਂ ਹੋਵੇਗਾ, ਫਲ ਫੁੱਲ ਪੱਤੇ ਕਿੱਥੋਂ ਹੋਣਗੇ? ਇਹ ਇੱਕ ਵਿਸਮਾਦ ਹੈ, ਅਸ਼ਚਰਜਤਾ ਹੈ। ਮਾਂ ਬਾਪ ਤੋਂ ਬਿਨਾਂ ਬੱਚੇ ਨਹੀਂ ਪੈਦਾ ਹੁੰਦੇ, ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕਪੜੇ ਧੋਈ। ਪਰ ਵੇਖੋ ਤਾਂ ਸਹੀ, ਇਹ ਮਾਲਕ ਦਾ ਕਰਿਸ਼ਮਾ ਕੀ ਹੈ? ਮਾਂ ਕੀ ਰਕਤ, ਪਿਤਾ ਬੂੰਦ ਗਾਰਾ, ਇਹ ਕਿਹੜੀ ਚੀਜ਼ ਹੈ? ਕੌਣ ਪੈਦਾ ਕਰ ਰਿਹਾ ਹੈ, ਕੌਣ ਦੇ ਰਿਹਾ ਹੈ? ਦਿਖਦਾ ਤਾਂ ਹੈ, ਮਾਂ ਕੀ ਰਕਤ, ਪਿਤਾ ਬੂੰਦ ਗਾਰਾ, ਇਹ ਦਿਖ ਰਿਹਾ ਹੈ, ਇਸ ਨੂੰ ਮਾਈਕਰੋਸਕੋਪ ਵਿੱਚ ਵੇਖਿਆ ਜਾ ਸਕਦਾ ਹੈ। ਲੇਕਿਨ ਇਸ ਨੂੰ ਪੈਦਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ, ਕੌਣ ਇਸ ਨੂੰ ਪੈਦਾ ਕਰ ਰਿਹਾ ਹੈ? ਜਿੱਥੋਂ ਇੱਕ ਬੱਚਾ, ਇੱਕ ਛੋਟਾ ਜਿਹਾ, ਜਿਹੜਾ ਅੱਖਾਂ ਨਾਲ ਨਹੀਂ ਸੀ ਦਿਖਦਾ, ਵੇਖਦੇ ਵੇਖਦੇ 9 ਮਹੀਨੇ ਪੇਟ ਵਿੱਚ ਹੋ ਗਿਆ, ਬਾਹਰ ਆਇਆ, 6 ਫੁੱਟ ਦਾ ਜਵਾਨ ਹੋ ਗਿਆ, 100-125 ਕਿਲੋ ਦਾ, 80 ਕਿਲੋ ਦਾ ਵਜ਼ਨ ਹੋ ਗਿਆ, ਇਹ ਤਾਂ ਦਿਖ ਰਿਹਾ ਹੈ। ਪਰ ਜਿਸਨੇ ਸਭ ਕੁਝ ਸ਼ੁਰੂ ਕੀਤਾ ਹੈ ਉਹ ਨਹੀਂ ਦਿਖਦਾ, ਪਰ ਹੈ। ਲੋਕ ਕਹਿੰਦੇ ਨੇ ਜੇ ਹੁੰਦਾ ਤੇ ਦਿਖਦਾ ਨਾ, ਕਿਉਂਕਿ ਅੱਜ ਕੱਲ ਇੱਕ ਵਿਚਾਰ ਚੱਲ ਰਹੀ ਹੈ, ਇਜ਼ ਗਾਡ ਐਗਜ਼ਿਸਟ, ਕਿ ਪਰਮਾਤਮਾ ਹੈ। ਵਿਚਾਰਕ ਤੌਰ ਉੱਤੇ ਬਹਿਸ ਮੁਬਾਸੇ ਹੋ ਰਹੇ ਨੇ, ਟੀਵੀ ਦੇ ਉੱਤੇ ਉਹਨਾਂ ਦੇ ਡਿਸਕਸ਼ਨ ਹੋ ਰਹੇ ਨੇ, ਇੱਕੋ ਹੀ ਗੱਲ ਹੈ ਤਾਂ ਦਿਖਾਓ। ਸਾਰੀ ਚੀਜ਼ ਦਿਖਾਈ ਨਹੀਂ ਜਾ ਸਕਦੀ, ਪਰ ਜੋ ਦਿਖ ਰਿਹਾ ਹੈ ਇਸ ਦੀ ਗਹਿਰਾਈ ਜਾਓ, ਹੋਰ ਹੋਰ ਥੱਲੇ ਜਾਓ, ਪਤਾ ਚੱਲੇਗਾ ਇਹ ਦਿਖਦੀ ਹੋਈ ਜੋ ਜਗਤ ਹੈ, ਬਣਤ ਹੈ, ਇਸ ਨੂੰ ਬਣਾਉਣ ਵਾਲਾ ਇੱਕ ਪਰਮਾਤਮਾ ਹੈ, ਇੱਕ ਪਰਮੇਸ਼ਰ ਹੈ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਸਤਨਾਮ। ਜਿਤਨਾ ਗਹਿਰਾਈ ਦੇ ਜਾਵਾਂਗੇ ਪਤਾ ਚੱਲੇਗਾ ਨਿਰਗੁਣ ਆਪ, ਸਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਤੋ ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਹੇ ਸੁਹਾਗਵੰਤੀਓ, ਹੇ ਗੁਰੂ ਤੋਂ ਇਲਾਵਾ ਹੋਰ ਕਿਸੇ ਦੀ ਝਾਕ ਨਾ ਰੱਖਦੇ ਹੋਏ, ਹੁਣ ਆਪਣਾ ਆਪਣਾ ਮਨ ਅਸੀਂ ਟਟੋਲ ਲਈਏ, ਸਾਡੀ ਝਾਕ ਕਿਧਰੇ ਹੋਰ ਜਾਂਦੀ ਹੈ? ਬਾਣੀ ਤੋਂ ਇਲਾਵਾ, ਗੁਰਮਤ ਵਿਚਾਰ ਤੋਂ ਇਲਾਵਾ। ਸੱਚੇ ਪਾਤਸ਼ਾਹ ਨੇ 2 ਚੀਜ਼ਾਂ ਦੀ ਦਾਤ ਦਿੱਤੀ ਹੈ, ਸਿੱਖ ਬਣ ਕੇ ਬਾਣੀ ਗਾਓ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਗੁਰਮੁਖ ਬਣ ਕੇ ਬਾਣੀ ਦੀ ਵਿਚਾਰ ਕਰੋ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਏ। ਸਿੱਖ ਬਣ ਕੇ ਬਾਣੀ ਗਾਣੀ ਹੈ ਕੀਰਤਨ ਦੇ ਰਾਹੀਂ, ਗੁਰਮੁਖ ਬਣ ਕੇ ਬਾਣੀ ਨੂੰ ਵਿਚਾਰਨਾ ਹੈ ਕਥਾ ਦੇ ਰਾਹੀਂ। ਪਰ ਕਈਆਂ ਨੇ ਆਪਣਾ ਸੁਭਾਅ ਬਣਾ ਲਿਆ ਹੈ, ਕਥਾ ਇੱਕ ਵਾਧੂ ਜੈਸੀ ਚੀਜ਼ ਹੈ, ਕੀਰਤਨ ਸੁਣ ਲਓ। ਬੜੇ ਬੜੇ ਵੱਡੇ ਵੱਡੇ ਦੀਵਾਨ ਆਉਂਦੇ ਨੇ, ਪੂਰੇ ਇਵੈਂਟ ਉਹ ਮੈਨੇਜ ਕਰਦੇ ਨੇ, ਵੱਡਾ ਵੱਡਾ ਸਭ ਕੁਝ ਕਰ ਲੈਂਦੇ ਨੇ, ਪਰ ਉਹਨਾਂ ਨੂੰ ਜਿਹੜਾ ਸ਼ਬਦ ਪੜਿਆ ਜਾ ਰਿਹਾ ਹੈ ਉਸਦੀ ਵਿਚਾਰ ਤੋਂ ਤਕਲੀਫ ਆਉਂਦੀ ਹੈ, ਕਹਿੰਦੇ ਨੇ ਇਸ ਦੀ ਲੋੜ ਨਹੀਂ ਹੈ। ਪਰ ਸੱਚੇ ਪਾਤਸ਼ਾਹ ਨੂੰ ਵੀ ਉਹ ਓਵਰਟੇਕ ਕਰਦੇ ਨੇ, ਗੁਰੂ ਪਾਤਸ਼ਾਹ ਨੂੰ ਵੀ ਉਹ ਆਪਣੇ ਪਿੱਛੇ ਛੋੜਦੇ ਨੇ, ਕਿਉਂਕਿ ਸੱਚਾ ਪਾਤਸ਼ਾਹ ਕਹਿੰਦੇ ਨੇ ਸਿੱਖ ਬਣ ਕੇ ਬਾਣੀ ਗਾਓ। ਬਚਨ ਇੱਕ ਵਾਰੀ ਫਿਰ ਸਰਵਣ ਕਰ ਲਈਏ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਉੱਚ ਪੜੋ ਇਹ ਬਚਨ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਨਾਲ ਹੀ ਸੱਚਾ ਪਾਤਸ਼ਾਹ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਦੀ ਵਿਚਾਰ ਸੁਰਤ ਨੂੰ ਉੱਚਾ ਲੈ ਜਾਏਗੀ, ਬਾਣੀ ਦੀ ਵਿਚਾਰ ਵਿਸਮਾਤਾ ਦੇ ਵਿੱਚ ਲੈ ਜਾਏਗੀ, ਬਾਣੀ ਦੀ ਵਿਚਾਰ ਮਾਲਕ ਦਾ ਸੰਦੇਸ਼ ਬਣੇਗੀ। ਹਾਂਜੀ,
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ।
ਮੈਨੂੰ ਪਤਾ ਚੱਲ ਗਿਆ ਹੈ ਉਹ ਮਾਲਕ ਸਰਬ ਨਿਵਾਸੀ ਹੈ, ਘਟ ਘਟ ਦੇ ਚ ਵਸਿਆ ਹੋਇਆ ਹੈ, ਲੇਪ ਨਹੀਂ ਅਲਪਹੀਓ, ਉਹਨੂੰ ਮਾਇਆ ਦਾ ਕੋਈ ਲੇਪ ਨਹੀਂ, ਉਹ ਹਰ ਤਰ੍ਹਾਂ ਦੇ ਲੇਪ ਤੋਂ ਅੱਗੇ ਹੈ। ਹਾਂਜੀ,
ਨਾਨਕ ਕਹਿਤ ਸੁਨ ਹੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਜਾ ਪਾਤਸ਼ਾਹ ਕਹਿੰਦੇ ਨੇ, ਲੋਕੋ ਤੁਸੀਂ ਵੀ ਸੁਣ ਲਓ, ਜਿਸ ਸੰਦੇਸ਼ ਨੂੰ ਮੈਂ ਤਰਸਦਾ ਉਹ ਸੰਦੇਸ਼ ਹੁਣ ਤੁਹਾਨੂੰ ਆਪ ਦੇ ਰਿਹਾ। ਨਾਨਕ ਕਹਿਤ ਸੁਨੋ ਰੇ ਲੋਗਾ, ਇਹ ਲੋਕੋ ਸੁਣ ਲੋ, ਸੰਤ ਰਸਨ ਕੋ ਬਸਾਇਓ, ਜਿਹੜੇ ਸੰਤ ਪੁਰਖ ਹਨ, ਟਿਕੇ ਹੋਏ ਹਨ, ਸੱਚੇ ਪੁਰਖ ਹਨ, ਉਹਨਾਂ ਦੀ ਰਸਨਾ ਉੱਤੇ ਮਾਲਕ ਹੈ, ਭਾਵ ਹਰ ਵਕਤ ਉਸ ਮਾਲਕ ਦੀ ਵਡਿਆਈ ਉਹ ਸੰਤ ਪੁਰਖ ਆਪਣੀ ਰਸਨਾ ਨਾਲ ਕਰਦੇ ਨੇ। ਅੱਜ ਦੇ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਇਹ ਦਾਤ ਦਿੱਤੀ ਹੈ, ਅਤੇ ਜੋ ਲੜੀਵਾਰ ਕਥਾ ਚੱਲ ਰਹੀ ਹੈ ਮਾਰੂ ਰਾਗ ਦੇ ਸ਼ਬਦਾਂ ਦੀ ਸੋਹਲਿਆਂ ਦੇ ਵਿੱਚ 16 ਪਦਿਆਂ ਦਾ ਹੈ, ਲੇਕਿਨ ਅੱਜ ਦਾ ਜਿਹੜਾ ਇਹ ਸ਼ਬਦ ਹੈ ਇਹ 15 ਪਦਿਆਂ ਦਾ ਹੈ। ਅੱਜ ਦਾ ਸ਼ਬਦ ਕਈ ਹਨ ਸ਼ਬਦ ਜਿਨ੍ਹਾਂ ਦਾ ਸਿਰਲੇਖ ਸੁਲਹਿ ਹੈ, ਲੇਕਿਨ ਉਹਨਾਂ ਦੇ 'ਚ 30-30 ਪਦੇ ਵੀ ਹਨ, ਅਤੇ ਕਈਆਂ ਦੇ 'ਚ ਉਸ ਤੋਂ ਵੀ ਘੱਟ। ਇਹ ਕਿਉਂ ਹਨ ਲੋਕ ਪੁੱਛਦੇ ਨੇ ਕਿ 16 ਪਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਉਂ ਨਹੀਂ ਉਚਾਰਨ ਕੀਤਾ। ਇੱਕ ਗੱਲ ਆਪਣੇ ਮਨ ਦੇ 'ਚ ਵਸਾ ਕੇ ਰੱਖਣਾ, ਸਿੱਖ ਦਾ ਸਵਾਲ ਗੁਰੂ ਦੇ ਉੱਤੇ ਨਹੀਂ ਆਉਂਦਾ। ਜਿਹੜਾ ਸਿੱਖ ਗੁਰੂ ਉੱਤੇ ਸਵਾਲ ਕਰਦਾ ਹੈ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਆਪਣੇ ਆਪ ਨੂੰ ਜੱਜ ਦੀ ਜਗ੍ਹਾ ਤੇ ਬਿਠਾਉਂਦਾ ਹੈ। ਕਟਘਰੇ ਦੇ ਜੱਜ ਦੇ ਸਾਹਮਣੇ ਉਹ ਹੁੰਦਾ ਹੈ ਜਿਸ ਦੇ ਅੱਗੇ ਸਵਾਲ ਕੀਤੇ ਜਾਂਦੇ ਨੇ। ਜੱਜ ਉੱਤੇ ਕੋਈ ਸਵਾਲ ਨਹੀਂ ਕਰਦਾ ਕਟਘਰੇ ਦੇ ਵਿੱਚ ਖੜਾ ਹੋਏ ਤੇ। ਜਦੋਂ ਅਸੀਂ ਸੋਚਦੇ ਹਾਂ ਤੇ ਕਹਿੰਦੇ ਹਾਂ ਤਾਂ ਇਸਦਾ ਮਤਲਬ ਇਹ ਹੁੰਦਾ ਅਸੀਂ ਗੁਰੂ ਤੋਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ। ਬੜੇ ਨੌਜਵਾਨ ਹਨ ਜਿਹੜੇ ਕਹਿੰਦੇ ਨੇ 300 ਸਾਲ ਪਹਿਲੇ ਤਾਂ ਠੀਕ ਸੀ, 400 ਸਾਲ ਪਹਿਲੇ ਤਾਂ ਠੀਕ ਸੀ, ਹੁਣ ਇਸਦੀ ਰੈਲੀਵੈਂਸੀ ਨਹੀਂ ਹੈ। ਗਲਤ ਕਹਿੰਦੇ ਨੇ। ਕਈ ਪ੍ਰਚਾਰਕ ਕਹਿੰਦੇ ਨੇ ਹੁਣ ਸਿਰ ਦੇਣ ਦੀ ਲੋੜ ਨਹੀਂ, ਸਿਰ ਵਰਤਣ ਦੀ ਲੋੜ ਹੈ। ਸਿਰ ਦੇ ਕੇ ਹੀ ਕੋਈ ਸਿਰ ਦੇ ਸਕਦਾ, ਵਰਤ ਸਕਦਾ ਹੈ, ਪਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ? ਪਰ ਕਈ ਜਾ ਰਹੇ ਨੇ, ਯੂਟਿਊਬ ਉੱਤੇ ਆਈ ਜਾ ਰਹੇ ਨੇ, ਗੱਲਾਂ ਹੋ ਰਹੀਆਂ ਨੇ, ਤੁਸੀਂ ਵੇਖ ਰਹੇ ਹੋ ਨਾ। ਤੋ ਇਹ ਜਿਹੜਾ ਪਦਾ ਹੈ, 16 ਜਿਹੜਾ ਪਦਾ ਹੈ, ਇਸਦੇ 15 ਪਦੇ ਹਨ। ਇੱਕ ਇੱਕ ਬਚਨ ਸਾਰੇ ਸਰਵਨ ਕਰੀਏ ਅਤੇ ਦਾਸ ਅਖਰੀ ਅਰਥ ਆਪ ਨੂੰ ਕਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਮਾਰੂ ਮਹੱਲਾ ਪਹਿਲਾ, ਜਹ ਦੇਖਾ ਤਹ ਦੀਨ ਦਿਆਲਾ।
ਮਾਰੂ ਰਾਗ ਦੇ ਸ਼ਬਦਾਂ ਦੇ 1038 ਅੰਗ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਜਹ ਦੇਖਾਂ ਤਹਾਂ ਦੀਨ ਦਿਆਲਾ। ਮੈਂ ਜਿੱਥੇ ਵੀ ਵੇਖਦਾ ਮੈਨੂੰ ਉਹ ਦੀਨਾਂ ਤੇ ਦਇਆ ਕਰਨ ਵਾਲਾ ਦਿਖਦਾ ਹੈ। ਥੋੜ੍ਹਾ ਜਿਹਾ 1 ਮਿੰਟ ਦਾਸ ਲਏਗਾ, ਜਿਸ ਨੂੰ ਅਸੀਂ ਆਸਤਕ ਕਹਿੰਦੇ ਹਾਂ ਨਾ, ਉਸ ਕੋਲ ਅਨੁਭਵ ਨਹੀਂ ਆਉਂਦਾ, ਇਸ ਵਾਸਤੇ ਆਸਤਕ 99% ਤੋਂ ਜ਼ਿਆਦਾ ਕਰਮ ਕਾਂਡੀ ਅਤੇ ਦਿਖਾਵੇ ਵਾਲੇ ਹੋ ਜਾਂਦੇ ਨੇ। ਜਿਸ ਨੂੰ ਅਸੀਂ ਨਾਸਤਕ ਕਹਿੰਦੇ ਹਾਂ ਉਸਦੀ ਖੋਜ ਨਹੀਂ ਆਉਂਦੀ, ਅਤੇ ਜਿਸ ਦੀ ਖੋਜ ਨਾ ਹੋਵੇ ਅਤੇ ਉਸਨੂੰ ਇਨਕਾਰ ਕਰ ਦੇਵੇ ਉਹ ਬੇਈਮਾਨ ਹੈ, ਬੇਈਮਾਨ ਹੈ। ਖੋਜ ਤਾਂ ਕਰੋ, ਲੱਭੋ ਤਾਂ ਸਹੀ। ਕਿ ਤੁਸੀਂ ਦੁਨੀਆਂ ਦੀ ਹਰ ਚੀਜ਼ ਲੱਭ ਲਈ ਹੈ, ਖੋਜ ਕਰ ਲਈ ਹੈ, ਜੋ ਪਰਮਾਤਮਾ ਨਹੀਂ ਹੈ। ਨਾਸਤਕ ਦੀ ਖੋਜ ਨਹੀਂ, ਅਖੋਤੀ ਆਸਤਕ ਦਾ ਅਨੁਭਵ ਨਹੀਂ, ਦੋਨੋਂ ਕਰੀਬ ਕਰੀਬ ਇੱਕੋ ਜੈਸੇ ਹੋ ਜਾਂਦੇ ਨੇ। ਇੱਕ ਕਰਮ ਕਾਂਡੀ ਹੈ ਅਤੇ ਇੱਕ ਕਰਮ ਕਾਂਡੀ ਨਹੀਂ ਹੈ, ਲੇਕਿਨ ਅਨੁਭਵ ਨਹੀਂ ਹੈ। ਇਹੀ ਕਾਰਨ ਹੈ ਆਸਤਕ ਛੇਤੀ ਡੋਲ ਜਾਂਦਾ ਹੈ। ਦਿਖਦਾ ਤਾਂ ਹੈ, ਥੋੜ੍ਹਾ ਜਿਹਾ ਵੀ ਲੋਭ ਕੋਈ ਦੇਵੇ ਢਲ ਜਾਂਦਾ ਹੈ, ਕੋਈ ਡਰਾਵਾ ਦੇਵੇ ਤਾਂ ਖੁੰਝੇ ਲੁਕ ਜਾਂਦਾ ਹੈ, ਜਿਹਨੂੰ ਅਸੀਂ ਆਸਤਕ ਕਹਿੰਦੇ ਹਾਂ। नास्तक की खोज नहीं है, बहुत लंबा विषय है, पर बुनियादी तौर पर दो बचन ध्यान दे च रखना, आस्तक का अनुभव नहीं परमात्मा लई, नास्तक की खोज नहीं। जिन्ह के अनुभव सन उन्होंने कहा, जै जै पेखो तै हजूर दूर कतहू ना जाई, रव रया सरबत में मन सदा त्याय। जिन्हां दे अनुभव सन उन्होंने कहा सी, सब गोबिंद है, सब गोबिंद है, गोबिंद बिन नहीं कोए। हुण ए अनुभव उन्हां दा असी दोहरांदे रहिए दोहरांदे रहिए, रोज दोहरांदे रहिए कि साडा अनुभव बनिया। उन्हां दा अनुभव पहले होया, बचन उन्हां दे बाद दे चाहे। असी बचन लै लिया पर अनुभव दे रस्ते ते नहीं चलते। श्री कबीर जी महाराज ने इस गल नूं अपनी मजबूरी दसी है, अल्हा लहो तो क्या कहो, कहो तो को उपकार, बटक बीज में रव रहो जाको तीन लोक विस्तार। मैं अल्लाह लै लिया, अल्हा लहो तो क्या कहो, मैं की कवां लोकां नूं की कवां, मेरा अनुभव है उन्हां दा अनुभव नहीं, मेरी पहचान है उन्हां दी पहचान नहीं, मैनू मालक ने अंदर दी अख खोल दीती, उन्हां दी अखां बंद हैं, उन्हां नूं मैं की कवां। हाँ ये कह के उन्हां नूं प्रेरणा दे सकदा, तुसीं इस रस्ते ते चलो तुहानूं भी प्राप्त हो जाएगा, पर चलण ही ना तो मेरे कहने वाले की होवेगा। गौड़ी राग दे 52 अखरी दा ये बचन एक बार फिर सरवण करिए, अल्हा लहो तो क्या कहो, कहो तो को उपकार, बटक बीज में रव रहो जाको तीन लोक विस्तार। गुरु नानक देव जी महाराज सचा पातशाह इस शब्द दे राही अपना अनुभव दस रहे ने, जां देखा तैं दीन दयाला, मैं जिथे वेखदा मैनू वो मालक दीना ते दया करन वाला दिख रहा है।
आए न जाई प्रभ किरपाला,
वो प्रभु किरपाल ना आंदा है ना जांदा है, जो आएगा उनू जाना पएगा, जो चला गया उनू फिर आना पएगा। दिन गया ता रात आ गई, फिर दिन आ गए आ जाएगा, दिन ते सरपस हो सी रात, रहन गई फिर होए प्रभात, ए आना जाना है, पर परमात्मा दा आना जाना नहीं है। सचा पातशाह फुरमान कर देने, आए ना जाई प्रभु किरपाला, प्रभु किरपाल ना आउंदे ने ना जाउंदे ने, उत्थे रहन। हां जी,
जिया अंदर जुगत समाई, रहो निरालम राया,
ओ राया ओ मालक राए, मालक सारियां दा, जियां दे अंदर उसने जीण दी जुगती दे दिती, हर जी दे अंदर। तुसी छोटा जिहा जे कीड़ी वेखो ना, थोड़ी जिहा भी कोई चीज अगे आवे उस दे अंदर एक जुगती है, अपना बचा किस तरह करना है। हाथी भी इसे तरह है, शेर भी इसे तरह है, असी भी उसे तरह हाँ। जियां दे अंदर जीण दी जुगती दे के ओ जिहड़ा राय है, ओ जिहड़ा मालक है, ओ विचे आप समाया है।
जगत इसकी छाया, जिस बाप ना माया,
हुणे पक्का जान लो दुनिया दे लोको, ए संसार जिस मालक दी छां है, उस मालक दा ना कोई बाप है ना उसकी कोई मां है। इस वास्ते वो किसी के पेट चो पैदा नहीं आता, मां बाप होंगे तो उन्होंने पेट चो होगा, रकत बूंद का गारा होगा। परमात्मा जेड़ा है वह संसार उसकी छां है, ते उसका जिस बाप ना माया, ना उसका बाप है ना उसकी मां है।
ना तिस भैन ना भराओ कमाया,
ना उसका कोई भैन है उसकी, ना कोई भरा है, ना कमाया उसका कोई कामा नौकर है, वो भी नहीं है मालक दा। हां जी,
ना तिस ओ पत खपत कुल जाती, ਓਹੋ ਅਜਰਾਵਰ ਮਨ ਭਾਇਆ।
ਓ ਅਜਰਾਵਰ, ਜਿਸ ਨੂੰ ਕੋਈ ਜਰਾ ਨਹੀਂ ਆਉਂਦਾ, ਮਨ ਨੂੰ ਓਹੀ ਮੈਨੂੰ ਭਾਉਂਦਾ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ, ਉਸ ਦੀ ਨਾ ਜਾਤ ਹੈ, ਨਾ ਪਾਤ ਹੈ, ਨਾ ਕੁਲ ਹੈ, ਨਾ ਉਸਦੀ ਕੋਈ ਹੋਰ ਜਾਤੀ ਹੈ। ਉਸ ਬੁਢਾਪੇ ਤੋਂ ਪਾਰ ਜਿਸ ਨੂੰ ਕੋਈ ਜਰ ਨਹੀਂ ਪਹੁੰਚਦਾ, ਮੇਰੇ ਮਨ ਨੂੰ ਉਹ ਚੰਗਾ ਲੱਗਦਾ ਹੈ।
ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ।
ਹੇ ਅਕਾਲ ਪੁਰਖ, ਕਾਲ ਤੋਂ ਪਰੇ ਹੈ ਤੇ ਕੋਈ ਕਾਲ ਤੇਰੇ ਤੱਕ ਆ ਨਹੀਂ ਸਕਦਾ।
ਤੂੰ ਪੁਰਖ ਅਲੇਖ ਅਗੰਮ ਨਿਰਾਲਾ।
ਹੇ ਮਾਲਕ ਜੀ, ਤੂੰ ਪੁਰਖ ਹੈ, ਸਾਰਿਆਂ ਦੇ ਸਮਾਇਆ ਹੈ, ਪਰ ਉਸਦੇ ਬਾਵਜੂਦ ਤੂੰ ਅਲੇਖ ਹੈ, ਤੈਨੂੰ ਕਿਸੇ ਦੇ ਨਾਲੇ ਕੋਈ ਲਗਾਵ ਨਹੀਂ ਹੈ, ਤੇ ਤੂੰ ਸਾਰਿਆਂ ਦੇ ਜਿਹੜਾ ਹੈ ਉਹ ਅਗਮ ਨਿਰਾਲਾ, ਤੂੰ ਨਿਰਾਲਾ ਹੋ ਕੇ ਜਿਉਂਦਾ ਹੈ। ਤੂੰ ਹੈ ਤਾਂ ਸਹੀ, ਲੇਕਿਨ ਇਹ ਨਹੀਂ ਕਹਿ ਸਕਦੇ ਸਿਰਫ ਇੱਥੇ ਹੈ। ਇਹ ਗੁਰਮਤ ਦਾ ਮੂਲ ਸਿਧਾਂਤ ਸਮਝੀਏ, ਮੂਰਤੀ ਵਿੱਚ ਪਰਮਾਤਮਾ ਹੈ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਪਰਮਾਤਮਾ ਦੇ ਵਿੱਚ ਮੂਰਤੀ ਹੈ। ਜੇ ਅਸੀਂ ਕਵਾਂਗੇ ਇਸ ਮੂਰਤੀ ਦੇ ਵਿੱਚ ਪਰਮਾਤਮਾ ਹੈ, ਤਾਂ ਪਰਮਾਤਮਾ ਜਿਹੜਾ ਹੈ ਉਹ ਲਿਮਿਟਿਡ ਹੋ ਗਿਆ, ਮਹਿਦੂਦ ਹੋ ਗਿਆ। ਸਾਨੂੰ ਸਿਖਾਇਆ ਪਰਮਾਤਮਾ ਵਿੱਚ ਮੂਰਤੀ ਹੈ, ਮੂਰਤੀ ਦੇ ਵਿੱਚ ਪਰਮਾਤਮਾ ਨਹੀਂ। ਇਹ ਭੇਦ ਹੈ ਬਹੁਤ ਵੱਡਾ, ਜਿਸ ਨੂੰ ਸਤਿਗੁਰੂ ਨੇ ਕਿਹਾ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦਾ ਤੋਂ ਪਾਰ ਹੈ। ਹਾਂਜੀ,
ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ।
ਜਿਨ੍ਹਾਂ ਦੀ ਲਿਵ ਲੱਗਦੀ ਹੈ ਨਾ, ਉਹ ਦੋ ਚੀਜ਼ਾਂ ਨਾਲ ਲੱਗਦੀ ਹੈ, ਸਤ ਤੇ ਸੰਤੋਖ ਨਾਲ। ਸਤ ਦੇ ਅਰਥ ਹੁੰਦੇ ਨੇ ਦਾਨ, ਪਰ ਦਾਨ ਕੌਣ ਕਰਦਾ ਹੈ ਜੋ ਸੰਤੋਖੀ ਹੈ? ਸੇਵਾ ਕੌਣ ਕਰਦਾ ਹੈ? ਦਾਨ ਦੇ ਅਰਥ ਨੇ ਸੇਵਾ। ਕੌਣ ਕਰਦਾ ਹੈ ਜੋ ਸੰਤੋਖੀ ਹੈ? ਕਿ ਤ੍ਰਿਸ਼ਨਾਲੂ ਆਦਮੀ ਵੀ ਸੇਵਾ ਕਰ ਸਕਦਾ ਹੈ, ਦਾਨ ਕਰ ਸਕਦਾ ਹੈ। ਉਹ ਤ੍ਰਿਸ਼ਨਾਲੂ ਜੇ ਦਾਨ ਕਰੇਗਾ ਤਾਂ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਉਹ ਤੇ ਤ੍ਰਿਸ਼ਨਾਲੂ ਹੈ। ਤੇ ਸੱਚਾ ਪਾਤਸ਼ਾਹ ਕਹਿੰਦੇ ਨੇ ਸੰਤੋਖੀ ਪੁਰਖ ਹੀ ਸੇਵਾ ਕਰ ਸਕਦਾ ਹੈ। ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓਨ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਪੜੋ ਸਾਰੇ, ਵਡਿਆਈ ਵਡਿਆਈ ਵੱਡਾ ਪਾਇਆ। ਉਸਦੀ ਵਡਿਆਈ ਹੈ ਜੋ ਉਸਨੇ ਵੱਡਾ ਪ੍ਰਾਪਤ ਕਰ ਲਿਆ। ਸੰਤੋਖੀ ਹੋ ਕੇ ਜਿੰਨਾ ਸੇਵਾ ਕੀਤੀ, ਇਹ ਨਹੀਂ ਜੋ ਮਨਿਸਟਰ ਬਣ ਗਏ, ਇਹ ਨਹੀਂ ਜੋ ਚੌਧਰੀ ਬਣ ਗਏ, ਉਹਨਾਂ ਦੀ ਵਡਿਆਈ ਕੀ ਹੈ? ਵਡਿਆਈ ਵੱਡਾ ਪਾਇਆ। ਉਹ ਸੰਤੋਖੀ ਹੋ ਕੇ ਸੇਵਾ ਕੀਤੀ ਤਾਂ ਉਹਨਾਂ ਦੀ ਵਡਿਆਈ ਇਹ ਹੈ ਜੋ ਵੱਡੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸਤ ਸੰਤੋਖ ਸ਼ਬਦ ਅਤ ਸੀਤਲ, ਹਾਂਜੀ, ਸਹਿਜ ਭਾਏ ਲਿਵ ਲਾਇਆ। ਉਹ ਆਤਮਕ ਟਿਕਾ ਵਿੱਚ ਆ ਕੇ ਸਤ ਦਾਨ ਸੰਤੋਖੀ ਹੋ ਕੇ ਕਰਦੇ ਨੇ, ਸ਼ਬਦ ਦੇ ਰਾਹੀਂ ਇਹ ਦਾਤ ਲੈਂਦੇ ਨੇ, ਉਹਨਾਂ ਦੇ ਅੰਦਰ ਸੀਤਲ ਠੰਡਾ ਹੋ ਜਾਂਦਾ ਹੈ।
ਤ੍ਰੈ ਵਰਤਾਏ ਚੌਥੇ ਕਰ ਵਾਸਾ।
ਉਸ ਮਾਲਕ ਨੇ ਤਿੰਨ ਗੁਣ ਵਰਤਾਏ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਪਰ ਇਸ ਤੋਂ ਪਾਰ ਜਿਹੜਾ ਚੌਥਾ ਘਰ ਹੈ ਉਸਦੇ ਚ ਉਸਦਾ ਆਪਣਾ ਵਾਸਾ ਹੈ।
ਕਾਲ ਬਿਕਾਲ ਕੀਏ ਇੱਕ ਗ੍ਰਾਸਾ।
ਸਾਰੇ ਕਾਲ ਤੇ ਬਿਕਾਲ, ਕਾਲ ਦੇ ਅਰਥਨ ਮਰਨਾ, ਬਿਕਾਲ ਦੇ ਅਰਥਨ ਉਸ ਤੋਂ ਉਲਟ ਜਨਮ, ਇਸਦਾ ਗ੍ਰਾਸ ਇੱਕ ਗ੍ਰਾਹੀ ਬਣਾ ਲਈ, ਭਾਵ ਪਰਮਾਤਮਾ ਕਾਲ ਦੇ ਚ ਤੇ ਜਨਮ ਦੇ ਚ, ਮੌਤ ਤੇ ਜਨਮ ਦੇ ਚ ਨਹੀਂ ਆਉਂਦਾ।
ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ।
ਸੱਚਾ ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਦੀ ਜੋ ਨਿਰਮਲ ਜੋਤ ਹੈ, ਸਰਬ ਜਗ ਜੀਵਨ, ਸਾਰਿਆਂ ਦੇ ਜਗਤ ਦਾ ਜੀਵਨ ਹੈ, ਗੁਰ ਅਨਹਦ ਸ਼ਬਦ ਦਿਖਾਇਆ, ਗੁਰੂ ਨੇ ਸ਼ਬਦ ਦੇ ਰਾਹੀਂ, ਸ਼ਬਦ ਦੀ ਵਿਚਾਰ ਦੇ ਰਾਹੀਂ, ਉਪਦੇਸ਼ ਦੇ ਰਾਹੀਂ ਉਸਨੂੰ ਦਿਖਾ ਦਿੱਤਾ।
ਉਤਮ ਜਨ ਸੰਤ ਭਲੇ ਹਰ ਪਿਆਰੇ,
ਇਹ ਦੇਖਣ ਵਾਲੇ ਕੌਣ ਹਨ? ਉਤਮ ਸੰਤ, ਉਤਮ ਜਨ ਸੰਤ ਭਲੇ ਹਰ ਪਿਆਰੇ, ਸੰਤ ਜਨ ਜਿਹੜੇ ਹਨ ਉਹ ਬੜੇ ਉਸਦੇ ਪਿਆਰੇ ਹਨ, ਭਲੇ ਹਨ।
ਹਰ ਰਸ ਮਾਤੇ ਪਾਰ ਉਤਾਰੇ,
ਉਹ ਆਪ ਹਰੀ ਦੇ ਰਸਤੇ ਚ ਮਸਤ ਹੁੰਦੇ ਨੇ ਸੰਤ ਪੁਰਖ। ਪਾਰ ਉਤਾਰੇ, ਉਹ ਆਪ ਪਾਰ ਉਤਰਦੇ ਨੇ ਤੇ ਹੋਰਨਾਂ ਨੂੰ ਪਾਰ ਉਤਾਰਦੇ ਨੇ।
ਨਾਨਕ ਰੇਨ ਸੰਤ ਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ।
ਸੱਚਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਨਾਨਕ ਰੇਣ ਸੰਤ ਜਨ ਸੰਗਤ, ਮੈਂ ਉਹਨਾਂ ਸੰਤਾਂ ਦੀ ਸੰਗਤ ਵੀ ਚਾਹੁੰਦਾ ਤੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਚਾਹੁੰਦਾ, ਗੁਰ ਪ੍ਰਸਾਦੀ ਪਾਇਆ। ਪਰ ਇਹ ਦਾਤ ਗੁਰੂ ਦੀ ਬਖਸ਼ਿਸ਼ ਦਾ ਸਦਕਾ ਪ੍ਰਾਪਤ ਆਉਂਦੀ ਹੈ, ਸੰਤ ਦੀ ਸੰਗਤ ਤੇ ਸੰਤ ਦੇ ਚਰਨਾਂ ਦੀ ਧੂੜ, ਭਾਵ ਉਸਦੀ ਸਿੱਖਿਆ ਉੱਤੇ ਚੱਲਣਾ ਗੁਰੂ ਦੀ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ।
ਤੂੰ ਅੰਤਰ ਜਾਮੀ ਜੀ ਸਭ ਤੇਰੇ,
ਮਾਲਕ ਜੀਓ ਤੁਸੀਂ ਅੰਤਰ ਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ, ਤੂੰ ਸਭ ਕੁਛ ਜਾਣਦਾ ਹੈ, ਸਾਰਿਆਂ ਦੀ ਮੇਰੀ ਵੀ ਜਾਣਦਾ ਹੈ, ਮੈਂ ਕਿਸੇ ਕੋਲੋਂ ਕੀ ਲੁਕਾਵਾਂ ਜਦੋਂ ਤੂੰ ਤੇਰੇ ਕੋਲੋਂ ਨਹੀਂ ਲੁਕਦਾ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਏ, ਤੇਰੇ ਕੋਲੋਂ ਕਿਸ ਤਰ੍ਹਾਂ ਲੁਕਾ ਸਕਦਾ। ਜਦੋਂ ਇਹ ਪਤਾ ਹੀ ਚੱਲ ਗਿਆ ਸਾਨੂੰ ਸਾਰਿਆਂ ਨੂੰ ਉਹ ਜਾਣਦਾ ਹੈ, ਸੱਚਾ ਪਾਤਸ਼ਾਹ ਕਹਿੰਦੇ ਨੇ ਤੂੰ ਅੰਤਰ ਜਾਮੀ ਜੀ ਸਭ ਤੇਰੇ, ਇਹ ਸਾਰੇ ਜੀ ਤੇਰੇ ਹੀ ਹਨ।
ਤੂੰ ਦਾਤਾ ਹਮ ਸੇਵਕ ਤੇਰੇ,
ਸਾਰਿਆਂ ਦਾ ਦਾਤਾ ਹੈ ਮਾਲਕ ਜੀਓ, ਅਸੀਂ ਸਾਰੇ ਤੇਰੇ ਸੇਵਕ ਹਾਂ।
ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਗੁਰ ਗਿਆਨ ਰਤਨ ਦੀ ਪਾਇਆ।
ਗੁਰੂ ਦੇ ਗਿਆਨ ਦੇ ਰਾਹੀਂ ਨਾਮ ਦਾ ਰਤਨ ਚਮਕ ਮਾਰਨ ਲੱਗ ਪਿਆ। ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਇਸ ਵਾਸਤੇ ਆਪਣਾ ਅੰਮ੍ਰਿਤ ਸਰੂਪ ਨਾਮ ਇਸ ਦੀ ਬਖਸ਼ਿਸ਼ ਕਰੋ ਜੀ।
ਪੰਚ ਤੱਤ ਮਿਲ ਇਹੋ ਤਨ ਕੀਆ,
ਇਹ ਪੰਜਾਂ ਤੱਤਾਂ ਦਾ ਮਾਲਕ ਨੇ ਤਨ ਬਣਾਇਆ ਹੈ। ਪਾਂਚ ਤੱਤ ਕੋ ਤਨ ਰਚਿਓ, ਇਹ ਮਾਲਕ ਨੇ ਸਾਰਾ ਜਗਤ ਤੇ ਜੀਵਨ ਪੰਜਾਂ ਤੱਤਾਂ ਨਾਲ ਬਣਾਇਆ ਹੈ।
ਆਤਮ ਰਾਮ ਪਾਏ ਸੁਖ ਥੀਆ,
ਜਿਨ੍ਹਾਂ ਨੇ ਆਤਮਾ ਦਾ ਆਤਮ ਰਾਮ ਆਪਣੇ ਅੰਦਰ ਦੇ ਰਾਮ ਨੂੰ ਪਹਿਚਾਣ ਲਿਆ ਇਹਨਾਂ ਪੰਜਾਂ ਤੱਤਾਂ ਦੇ ਸਰੀਰ ਦੇ ਚ, ਉਸਨੂੰ ਸੁਖ ਥੀਆ, ਉਸਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ।
ਉਹ ਕਰਮ, ਉਹ ਕਿਰਿਆ, ਕਰਤੂਤ ਦੇ ਅਰਥਨ ਕਿਰਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਇੱਥੇ ਵੀ ਕਰਤੂਤ ਕਿਹਾ ਜੋ ਕਿਰਿਆ ਹੈ, ਉਹ ਕਰਮ ਉਹ ਕਿਰਿਆ ਜਿਹੜੀ ਅੰਮ੍ਰਿਤ ਫਲ ਦੇਣ ਵਾਲੀ ਹੈ, ਸੱਚਾ ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਨਾਲੇ ਜੁੜ ਕੇ ਪ੍ਰਾਪਤ ਹੁੰਦੀ ਹੈ।
ਨਾ ਤਿਸ ਭੂਖ ਪਿਆਸ ਮਨ ਮਾਨਿਆ,
ਉਸ ਨੂੰ ਨਾ ਤਾਂ ਭੁੱਖ ਆਉਂਦੀ ਹੈ ਵਿਕਾਰਾਂ ਦੀ ਤੇ ਨਾ ਪਿਆਸ ਆਉਂਦੀ ਹੈ ਤ੍ਰਿਸ਼ਨਾ ਦੀ, ਸੱਚਾ ਪਾਤਸ਼ਾਹ ਕਹਿੰਦੇ ਨੇ ਹਾਂਜੀ।
ਸਰਬ ਨਿਰੰਜਨ ਘਟ ਘਟ ਜਾਣੇ ਆ,
ਉਹ ਸਾਰਿਆਂ ਦੇ ਚ ਵਿਆਪਕ ਪਰਮਾਤਮਾ ਨੂੰ ਉਹਨਾਂ ਨੇ ਜਾਣ ਲਿਆ ਹੈ।
ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤ ਭਾਏ ਸੁਭਾਇਆ।
ਐਸਾ ਪੁਰਖ ਅੰਮ੍ਰਿਤ ਰਸ ਦੇ ਚ ਹੀ ਦਿਨ ਰਾਤ ਰਚਿਆ ਰਹਿੰਦਾ ਹੈ ਤੇ ਕੇਵਲ ਬੈਰਾਗੀ, ਉਸ ਮਾਲਕ ਦਾ ਹੀ ਪਿਆਰ ਬੈਰਾਗ ਹਿਰਦੇ ਚ ਵਸਾਉਂਦਾ ਹੈ ਤੇ ਐਸਾ ਪੁਰਖ ਸੁਭਾਇਆ ਸ਼ੋਭਾ ਪ੍ਰਾਪਤ ਕਰਦਾ ਹੈ, ਉਸਦੀ ਇੱਜ਼ਤ ਆਉਂਦੀ ਹੈ।
ਅਧਿਆਤਮ ਕਰਮ ਕਰੇ ਦਿਨ ਰਾਤੀ,
ਐਸਾ ਪੁਰਖ आत्मा दे करम दिन रात करदा रहंदा है।
निर्मल जोत निरंतर जाती,
ओ मालक दी निर्मल जोत नू हर वक्त ओ मानदा है।
शबद रसाल रसन रस रसना, बेन रसाल वजाया।
शबद दे रस दे च जुड़ के उसदा मन अगम्मी बांसरी, बेन दे अर्थन बांसरी, बांसरी वजाउंदा है भाव उस दे अंदर खुशी दे गीत आउंदे ने।
बेन रसाल वजावै सोई, जाकी त्रिभवन सोजी होई।
जिस मालक दी त्रिभवन दे च है होंद है उसकी सोजी हो जाए तो उसकी रसना तो मालक दे नाम दी बांसुरी वजदी है।
नानक बूझो एह बिद गुरमत, हर राम नाम लिव लाया।
गुरु नानक देव जी महाराज सच्चा पातशाह कहने ने नानक बूझो ए बिद गुरमत, गुरु दे मत दे राही इस गल नू बूझ जाओ। बूझन नाले की होवेगा, ओदो राम नाम लिव लाया, मालक दे नाम दे तुहाडी लिव लगी रहेगी।
ऐसे जन विरले संसारे,
एहो जान दे संसार दे च विरले जन हैं। अपनी रुचि वेखिए, एक बचन होर दास आप नू कवे, रुचि होवे ता रस्ते मिलदे ने, रुचि होवे ता रिश्ते निभदे ने। नोट कर लेना, रुचि होवे ता रस्ते मिलदे ने, रुचि होवे ता रिश्ते निभदे ने, रुचि ना होवे ता कितने ही रस्ते आउण आदमी रुकिया रहंदा है, रुचि ना होवे ता कितने ही चंगे रिश्ते आउण निभदे ही नहीं हैं। सच्चा पातशाह फुरमान करदे ने ऐसे जन विरले संसारे, विरले संसार दे चन चुके उन्ना दी रुचि बनी होंदी है। हां जी,
गुर शब्द विचार रहे निरारे,
गुरु दे शब्द दी विचार कर दे होए ओ आप अपने आप दे च निरलाप निरलेप रख दे हैं।
आप तरह संगत कुल तार है, तिन सफल जन्म जग आया।
उन्ना दा इस जगत दे चाना सफल हो गया, ओ आप तरदे ने अपने संगी साथी ते अपने कुल दा भी उधार कर दे ने।
घर दार मंदर जाना सोई,
अपने हिरदे रूप घर दे च उस मालक दा दर ओ पुरख जान लैंदे हैं।
जिस पूरे गुर ते सोजी होई,
जिस ते पूरे गुरु तो इस गल दी सोजी हो गई है।
काया गाड़ महल महली प्रभ साचा, सच साचा तखत रचाया।
काया उस मालक दा किला है, गढ़ है, उसका महल है, महली ओ मालक आप इस दे च वसिया होया है। सच साचा तखत रचाया, एक काया उसने अपने रहन दे वास्ते तखत बनाया है।
चतुर दस हाट दीवे दोए साखी,
जितने 14 तबक हैं ए ते दो दीवे सूरज ते चंद्रमा इसकी गवाही है जो मालक ने सब कुछ आप बनाया है।
सेवक पंच नाही बिख चाखी,
जेड़े सेवक हैं ओ हर वक्त उस दे नाल जुड़े होंदे ने, मन्ने पर मन्ने हैं, पंच हैं, उन्होंने जहर नहीं चखी होंदी।
अंतर वस्त अनूप निर्मोलक, गुर मिलया हर धन पाया।
सच्चा पातशाह कहंदे ने उन्हां नू अपने अंतर दे च ही ओ मालक दे नाम दा अनूप जेड़ा नाम है, वस्तु है, ओ प्राप्त हो जांदा है ते निर्मोलक ओ बनदे ने, मूल तो रहित है। गुर मिलिए हर धन पाया, गुरु नू मिल के हरी दा धन प्राप्त कर लेंदे ने।
तखत बहै तखत की लायक,
ऐसा जेड़ा हिरदे रूप तखत है, इस तखत दे उते जो टिकिया होया पुरख है ओ लायक है ते ओही टिक के बैठदा है।
पंच समाए गुरमत पायक,
गुरु दी मत लैके जेड़े पंज विकार हैं ओ उसदे पायक, उसदे कहने चलदे ने, ਵਿਕਾਰ ਉਹਨਾਂ ਨੂੰ ਕੁਛ ਪੋ ਨਹੀਂ ਸਕਦੇ, ਉਹਨਾਂ ਨੂੰ ਤੰਗ ਨਹੀਂ ਕਰਦੇ। ਹਾਂਜੀ,
ਆਦਿ ਜੁਗਾਦੀ ਹੈ ਭੀ ਹੋਸੀ ਸਹਿਸਾ ਭਰਮ ਚੁਕਾਇਆ।
ਆਦਿ ਜੁਗਾਦ ਦੇ ਚ ਮਾਲਕ ਆਪ ਹੈ ਤੇ ਹੋਵੇਗਾ, ਉਹਨਾਂ ਦੇ ਅੰਦਰ ਦਾ ਸਹਿਸਾ ਭਰਮ ਚੁਕਾ ਦਿੰਦਾ ਹੈ, ਮਾਲਕ ਖਤਮ ਕਰ ਦਿੰਦਾ ਹੈ।
ਤਖਤ ਸਲਾਮ ਹੋਵੇ ਦਿਨ ਰਾਤੀ,
ਜਿਹੜਾ ਆਪਣੇ ਹਿਰਦੇ ਰੂਪ ਤਖਤ ਦੇ ਉੱਤੇ ਬੈਠ ਗਿਆ ਉਸਨੂੰ ਸਲਾਮਾਂ ਆਉਂਦੀਆਂ ਨੇ, ਭਾਵ ਉਸਦਾ ਸਤਿਕਾਰ ਹੁੰਦਾ ਹੈ। ਲੋਕੀ ਕਹਿੰਦੇ ਨੇ ਜਿਹੜੇ ਧਰਮੀ ਪੁਰਖ ਹਨ ਉਹ ਤਖਤ ਉੱਤੇ ਲਟਕਦੇ ਨੇ, ਅਧਰਮੀ ਆਦਮੀ ਤਖਤ ਉੱਤੇ ਬੈਠਦੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਉਹ ਇਹ ਅਧਰਮੀ ਆਦਮੀ ਰਾਜ ਸਿੰਘਾਸਨ ਤੇ ਵੀ ਬੈਠੇ ਹੋਣ ਤਾਂ ਇਉਂ ਤੜਪਦੇ ਨੇ ਜਿਸ ਤਰ੍ਹਾਂ ਸੂਲੀ ਤੇ ਲਟਕੇ ਹੋਣ, ਪਰ ਧਰਮੀ ਆਦਮੀ ਤੱਤੀ ਤਵੀ ਤੇ ਵੀ ਬੈਠੇ ਹੋਣ, ਇਤਨੇ ਮਸਤ ਆਉਂਦੇ ਨੇ ਤੇ ਕਹਿ ਦਿੰਦੇ ਨੇ ਤੇਰਾ ਕੀਆ, ਉੱਚੀ ਪੜੋ ਇਹ ਬਚਨ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਕੀ ਉਹ ਕਹਿ ਸਕਦੇ ਨੇ? ਇਹ ਨਹੀਂ ਕਹਿ ਸਕਦੇ, ਉਸਦੇ ਲਾਇਕ ਨਹੀਂ ਆਉਂਦੇ। ਇੱਕ ਗੱਲ ਇਹ ਪੱਕਾ ਮੰਨਣਾ, ਜੇ ਜੋਕਰ ਰਾਜ ਮਹਿਲ ਜਾਵੇਗਾ ਤਾਂ ਰਾਜਾ ਨਹੀਂ ਬਣੇਗਾ, ਰਾਜ ਮਹਿਲ ਨੂੰ ਸਰਕਸ ਬਣਾ ਦੇਵੇਗਾ। ਜੋਕਰ ਤਾਂ ਜੋਕਰ ਹੈ, ਦਸ ਨੂੰ ਦੌਰਾਨ ਦੀ ਆਗਿਆ ਦਿਓ, ਜੇ ਜੋਕਰ ਰਾਜ ਮਹਿਲ ਦੇ ਜਾਵੇਗਾ ਤਾਂ ਉਹ ਰਾਜਾ ਨਹੀਂ ਬਣੇਗਾ, ਰਾਜ ਮਹਿਲ ਨੂੰ ਵੀ ਸਰਕਸ ਬਣਾ ਦੇਵੇਗਾ। ਤੇ ਲੋਕਾਂ ਨੇ ਇਹ ਕੁਛ ਕੀਤਾ ਹੋਇਆ, ਤੁਸੀਂ ਅੱਖਾਂ ਖੋਲ ਕੇ ਵੇਖ ਲਓ। ਸੱਚਾ ਪਾਤਸ਼ਾਹ, ਲੰਬੀ ਗੱਲ ਨਾ ਹੋਵੇ, ਤਖਤ ਸਲਾਮ ਹੋਵੇ ਦਿਨ ਰਾਤੀ, ਜਿਹੜਾ ਹਿਰਦੇ ਰੂਪ ਤਖਤ ਉੱਤੇ ਬਿਰਾਜ ਗਿਆ, ਟਿਕ ਗਿਆ, ਉਸਦੀ ਇੱਜ਼ਤ ਦਿਨ ਰਾਤ ਆਉਂਦੀ ਹੈ। ਹਾਂਜੀ,
ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ,
ਗੁਰਮਤ ਦੇ ਰਾਹੀਂ ਜਿਨ੍ਹਾਂ ਦੀ ਲਿਵ ਟਿਕ ਗਈ, ਇਸ ਸੱਚ ਨੂੰ ਪਹਿਚਾਣ ਗਿਆ, ਜੋ ਹਿਰਦੇ ਰੂਪ ਤਖਤ ਜੋ ਬੈਠ ਗਿਆ, ਟਿਕ ਗਿਆ, ਉਸਦੀ ਵਡਿਆਈ ਹੁੰਦੀ ਹੈ।
ਨਾਨਕ ਰਾਮ ਜਪਹੋ ਤਰ ਤਾਰੀ ਹਰ ਅੰਤ ਸਖਾਈ ਪਾਇਆ।
ਨਾਨਕ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ ਕਹਿੰਦੇ ਨੇ, ਨਾਨਕ ਰਾਮ ਜਪੋ ਤਰ ਤਾਰੀ, ਤੁਸੀਂ ਰਾਮ ਦਾ ਨਾਮ ਇਉਂ ਜਪੋ, ਤਰੋਗੇ ਤੇ ਤਾਰ ਲਓਗੇ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਇੱਕ ਵਾਰ ਫਿਰ ਪੜੋ ਇਹ ਬਚਨ,
ਨਾਨਕ ਰਾਮ ਜਪਹੋ ਤਰ ਤਾਰੀ ਹਰ ਅੰਤ ਸਖਾਈ ਪਾਇਆ।
ਅਖੀਰ ਦੇ ਤੁਸੀਂ ਉਸ ਮਾਲਕ ਨੂੰ ਆਪਣਾ ਸਖਾ ਮਿੱਤਰ ਪ੍ਰਾਪਤ ਕਰ ਲਓਗੇ। ਅੱਜ ਦੇ ਸ਼ਬਦ ਦੇ ਚੁੱਕ ਲੰਬੇਰਾ ਸੀ, ਥੋੜ੍ਹਾ ਸਮਾਂ ਵੀ ਇਸ ਤਰ੍ਹਾਂ ਜ਼ਿਆਦਾ ਹੋ ਗਿਆ, ਖਿਮਾ ਦਾ ਜਾ ਚੱਕਿਆ ਦਾਸ। ਅਖੀਰਲੇ ਬਚਨ ਇੱਕ ਵਾਰ ਫਿਰ ਸਰਵਨ ਕਰੀਏ, ਸਮਾਪਤੀ ਕਰੀਏ। ਹਾਂਜੀ,
ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਰਾਮ ਜਪਹੋ ਤਰ ਤਾਰੀ ਹਰ ਅੰਤ ਸਖਾਈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।